Since 1981, Unbound has connected people like you with families worldwide on their self-directed paths out of poverty. A brighter future is possible for these families when we all walk together. Sponsor a child today, and you'll help a family take the first steps on their path. Change their future in just one click. Start walking with your new friend today at unbound.org/walk.
Jap aad sach jugaad sach hai pi sach nanak hosi pi sach vaheguru ji ka khalsa vaheguru ji ki fateh. ਪਿਛਲੀ ਵੀਡੀਓ ਵਿੱਚ ਅਸੀਂ ਮੂਲ ਮੰਤਰ ਬਾਰੇ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਅੱਜ ਅਸੀਂ ਜਪ ਬਾਣੀ ਦੇ ਵਿਚਾਰ ਸ਼ੁਰੂ ਕਰਾਂਗੇ। ਜਪ ਬਾਣੀ ਵਿੱਚ ਟੋਟਲ 38 ਪੌੜੀਆਂ ਅਤੇ 2 ਸਲੋਕ ਨੇ। ਪਹਿਲਾ ਸਲੋਕ ਆਦਿ ਸੱਚ ਜੁਗਾਦ ਸੱਚ ਵਾਲਾ ਅਤੇ ਦੂਸਰਾ ਸਲੋਕ 38ਵੀਂ ਪੌੜੀ ਤੋਂ ਬਾਅਦ ਪਵਨ ਗੁਰੂ ਪਾਣੀ ਪਿਤਾ ਵਾਲਾ ਹੈ। ਲਾਸਟ ਵਾਲੇ ਸਲੋਕ 'ਤੇ ਸਲੋਕ ਹੈਡਿੰਗ ਪਾਈ ਹੋਈ ਹੈ, ਪਰ ਆਦਿ ਸੱਚ ਜੁਗਾਦ ਸੱਚ ਵਾਲੇ ਸਲੋਕ 'ਤੇ ਸਲੋਕ ਹੈਡਿੰਗ ਨਹੀਂ ਆ। ਪਰ ਜਦੋਂ ਅਸੀਂ ਸੁਖਮਣੀ ਸਾਹਿਬ ਬਾਣੀ ਦੀ ਅਸ਼ਟਪਦੀ ਨੰਬਰ 17 ਪੜ੍ਹਦੇ ਹਾਂ, ਉਹ ਤੋਂ ਪਹਿਲਾਂ ਸਲੋਕ ਦਿੱਤਾ ਹੋਇਆ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੇ ਸੱਚ। ਜਪਜੀ ਸਾਹਿਬ ਵਾਲੇ ਸਲੋਕ ਵਿੱਚ ਭੀ ਲਿਖਿਆ ਹੈ ਅਤੇ ਸੁਖਮਣੀ ਸਾਹਿਬ ਵਾਲੇ ਸਲੋਕ ਵਿੱਚ ਭੇ ਲਿਖਿਆ ਹੋਇਆ, ਪਰ ਮਤਲਬ ਦੋਨਾਂ ਦਾ ਸੇਮ ਹੀ ਹੈ। ਜਪ ਬਾਣੀ ਦਾ ਨਾਮ ਹੈ। ਜਪ ਤੋਂ ਪਹਿਲਾਂ 2 ਡੰਡੀਆਂ ਨੇ ਅਤੇ ਜਪ ਤੋਂ ਬਾਅਦ 2 ਡੰਡੀਆਂ ਨੇ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਬਾਣੀ ਦਾ ਨਾਮ ਜਪ ਹੈ। ਹੁਣ ਅਸੀਂ ਪਹਿਲੇ ਸਲੋਕ ਦੇ ਵਿਚਾਰ ਸ਼ੁਰੂ ਕਰਦੇ ਹਾਂ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਆਦਿ ਮਤਲਬ ਮੁੱਢ ਤੋਂ ਜਾਂ ਸ਼ੁਰੂ ਤੋਂ, ਜੁਗਾਦ ਮਤਲਬ ਜੁਗਾ ਦੇ ਮੁੱਢ ਤੋਂ, ਸੱਚ ਮਤਲਬ ਹੋਂਦ ਵਾਲਾ। ਉਹ ਮਾਲਕ ਜਿਹੜਾ ਕੁਦਰਤੀ ਨਿਯਮਾਂ ਕਰਕੇ ਜਾਂ ਰੱਬੀ ਗੁਣਾ ਕਰਕੇ ਵਸਿਆ ਹੋਇਆ ਹੈ, ਉਹ ਹਮੇਸ਼ਾ ਹਮੇਸ਼ਾ ਤੋਂ ਮੌਜੂਦ ਹੈ। ਹੈ ਭੀ ਮਤਲਬ ਇਸ ਵੇਲੇ ਵੀ ਹੈ, ਹੋਸੀ ਮਤਲਬ ਅੱਗੇ ਵੀ ਰਹੇਗਾ, ਸੱਚ ਮਤਲਬ ਹੋਂਦ ਵਾਲਾ। ਉਹ ਮਾਲਕ ਇਸ ਵੇਲੇ ਵੀ ਹੈ ਅਤੇ ਅੱਗੇ ਵੀ ਰਹੇਗਾ, ਭਾਵ ਉਹ ਹੁਕਮੀ ਸਦਾ ਸਦਾ ਲਈ ਹੋਂਦ ਵਾਲਾ ਹੈ, ਸੀ ਅਤੇ ਰਹੇਗਾ। ਹੁਣ ਜਪ ਬਾਣੀ ਦੀ ਪਹਿਲੀ ਪੌੜੀ ਦੀ ਵਿਚਾਰ ਸ਼ੁਰੂ ਕਰਾਂਗੇ। ਸੋਚੇ ਸੋਚ ਨਾ ਹੋਵਈ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਨਪਾ ਲਾਖੋ ਹੈ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਪ ਬਾਣੀ ਦੀ ਪਹਿਲੀ ਪੌੜੀ ਸਾਨੂੰ ਸਚਿਆਰਾ ਹੋਣ ਦਾ ਉਪਦੇਸ਼ ਦਿੰਦੀ ਹੈ, ਕਿਵੇਂ ਅਸੀਂ ਸਚਿਆਰੇ ਬਣ ਸਕਦੇ ਹਾਂ ਅਤੇ ਕਿਵੇਂ ਸਾਡੀ ਉਸ ਅਕਾਲ ਪੁਰਖ ਤੋਂ ਦੂਰੀ ਖਤਮ ਹੋ ਸਕਦੀ ਹੈ, ਕਿਵੇਂ ਅਸੀਂ ਝੂਠ ਦੀ ਕੰਧ ਨੂੰ ਤੋੜ ਸਕਦੇ ਹਾਂ, ਕਿਵੇਂ ਅਸੀਂ ਹੁਕਮੀ ਦੇ ਹੁਕਮ ਵਿੱਚ ਤੁਰ ਕੇ ਇਸ ਵਿੱਥ ਨੂੰ ਖਤਮ ਕਰ ਸਕਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਇਹਨਾਂ 2 ਤੁਕਾਂ ਵਿਚਾਲੇ ਘੁੰਮਦੀ ਆ। ਸਾਰੀ ਗੁਰਬਾਣੀ ਸਾਨੂੰ ਸਚਿਆਰਾ ਹੋਣ ਦਾ ਉਪਦੇਸ਼ ਦਿੰਦੀ ਆ, ਬੰਦੇ ਨੂੰ ਬੰਦਾ ਬਣਨਾ ਸਿਖਾਉਂਦੀ ਆ, ਸਾਡੇ ਮਨ ਨੂੰ ਸੱਚਾ ਬਣਨਾ ਸਿਖਾਉਂਦੀ ਆ। ਗੁਰਬਾਣੀ ਵਿੱਚ ਆਉਂਦਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਕਿਉਂਕਿ ਅੱਜ ਅਸੀਂ ਸੱਚੇ ਨਹੀਂ ਹਾਂ, ਬਾਹਰੋਂ ਤਾਂ ਸਾਰੇ ਹੀ ਚੰਗੇ ਨੇ ਪਰ ਗੱਲ ਸਾਰੀ ਮਨ ਦੇ ਤਲ 'ਤੇ ਆ। ਜਦੋਂ ਤੱਕ ਅਸੀਂ ਮਨੋ ਸੱਚੇ ਨਹੀਂ ਬਣ ਜਾਂਦੇ, ਉਦੋਂ ਤੱਕ ਅਸੀਂ ਉਸ ਮਾਲਕ ਦੇ ਹੁਕਮ ਵਿੱਚ ਨਹੀਂ ਆ ਸਕਦੇ, ਉਦੋਂ ਤੱਕ ਅਸੀਂ ਚੰਗੇ ਗੁਣਾਂ ਨੂੰ ਧਾਰਨ ਨਹੀਂ ਕਰ ਸਕਦੇ। ਪਹਿਲੀ ਪੌੜੀ ਰਾਹੀਂ ਗੁਰੂ ਨਾਨਕ ਸਾਹਿਬ ਨੇ ਹੋ ਰਹੇ ਕੁਝ ਕਰਮਕਾਂਡਾਂ ਦਾ ਜ਼ਿਕਰ ਕੀਤਾ, ਤੀਰਥਾਂ ਆਦਿ 'ਤੇ ਜਾ ਕੇ ਇਸ਼ਨਾਨ ਕਰਨਾ ਜਾਂ ਸੁਚਮਤਾ ਰੱਖਣੀ ਅਤੇ ਸੋਚਣਾ, ਸ਼ਾਇਦ ਸਾਡੇ ਸਾਰੇ ਪਾਪ ਧੋਤੇ ਜਾਣਗੇ, ਜਾਂ ਤਾਂ ਮੋਨੀ ਬਣ ਕੇ ਸਮਾਧੀਆਂ ਲਾ ਕੇ ਬੈਠਣਾ ਅਤੇ ਸੋਚਣਾ ਸ਼ਾਇਦ ਇੱਦਾਂ ਰੱਬ ਮਿਲ ਜਾਏ, ਧਨ ਪਦਾਰਥਾਂ ਦੀ ਪ੍ਰਾਪਤੀ ਦੀ ਦੌੜ ਵਿੱਚ ਭੱਜਦੇ ਰਹਿਣਾ ਅਤੇ ਇੱਦਾਂ ਦੀਆਂ ਹੋਰ ਵੀ ਚਲਾਕੀਆਂ ਕਰਕੇ ਸਮਝਣਾ ਸ਼ਾਇਦ ਰੱਬ ਨੂੰ ਇਸ ਤਰ੍ਹਾਂ ਲੱਭ ਲਿਆ ਜਾਵੇ। ਅੱਜ ਆਲਮੋਸਟ 500 ਸਾਲ ਦੇ ਕਰੀਬ ਸਮਾਂ ਬੀਤ ਗਿਆ, ਪਰ ਅੱਜ ਵੀ ਇਹ ਸਾਰੇ ਕਰਮਕਾਂਡ ਕੀਤੇ ਜਾ ਰਹੇ ਨੇ। ਅੱਜ ਦੇ ਸਮੇਂ ਸਾਡੇ ਸਿੱਖਾਂ ਵਿੱਚ ਵੀ ਇਹ ਸਾਰੇ ਕਰਮਕਾਂਡ ਮਿਕਸ ਹੋ ਗਏ ਨੇ। ਸਿੱਖਾਂ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਗੁਰੂ ਮੌਜੂਦ ਆ, ਪਰ ਤ੍ਰਾਸਦੀ ਤਾਂ ਇਸ ਗੱਲ ਦੀ ਆ ਕਿ ਅਸੀਂ ਗੁਰੂ ਨੂੰ ਬਸ ਸੋਹਣੇ ਸੋਹਣੇ ਰੁਮਾਲਿਆਂ ਅੰਦਰ ਬੰਦ ਕੀਤਾ ਹੋਇਆ। ਅਸੀਂ ਕਦੀ ਇਹ ਕਸ਼ਟ ਨਹੀਂ ਕੀਤਾ ਕਿ ਅਸੀਂ ਗੁਰੂ ਦਾ ਗਿਆਨ ਲੈ ਲਈਏ, ਅਤੇ ਨਾ ਸਾਨੂੰ ਧਰਮ ਦੇ ਠੇਕੇਦਾਰਾਂ ਨੇ ਇਹ ਗਿਆਨ ਲੈਣ ਦੇਣਾ, ਕਿਉਂਕਿ ਸਾਰੇ ਕਰਮਕਾਂਡ ਤਾਂ ਅੱਜ ਅਸੀਂ ਗੁਰਦੁਆਰਿਆਂ ਅੰਦਰ ਕਰ ਰਹੇ ਹਾਂ, ਅਤੇ ਪੁਜਾਰੀ ਤਬਕਾ ਸਾਨੂੰ ਗਿਆਨ ਲੈਣ ਵੀ ਨਹੀਂ ਦੇਵੇਗਾ, ਕਿਉਂਕਿ ਉਹਨਾਂ ਦੀ ਦੁਕਾਨਦਾਰੀ 'ਤੇ ਲੱਤ ਵੱਜਦੀ ਆ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਸ਼ਬਦ ਸਾਨੂੰ ਜੀਵਨ ਜਾਚ ਦੱਸਦਾ। ਸਿੱਖ ਨੇ ਤਾਂ ਇਹ ਗਿਆਨ ਲੈ ਕੇ ਦੁਨੀਆਂ ਨੂੰ ਵੰਡਣਾ ਸੀ, ਪਰ ਇਹ ਗਿਆਨ ਤਾਂ ਅਸੀਂ ਖੁਦ ਨਹੀਂ ਲੈ ਸਕੇ। ਤਾਂ ਹੀ ਤਾਂ ਆਉਣ ਵਾਲੀਆਂ ਜਨਰੇਸ਼ਨ ਸਿੱਖੀ ਤੋਂ ਬਾਗੀ ਹੋ ਰਹੀਆਂ ਨੇ, ਕਿਉਂਕਿ ਸਾਰੇ ਕਰਮਕਾਂਡ ਵਿੱਚ ਤਾਂ ਅੱਜ ਅਸੀਂ ਆਪ ਉਲਝੇ ਪਏ ਹਾਂ, ਅਤੇ ਫਿਰ ਵੀ ਅਸੀਂ ਆਪ ਹੀ ਕਹਿੰਦੇ ਹਾਂ ਕਿ ਸਿੱਖ ਇੱਕ ਵੱਖਰੀ ਕੌਮ ਹੈ। ਚਲੋ ਜਪ ਬਾਣੀ ਦੀ ਪਹਿਲੀ ਪੌੜੀ ਦੀ ਪਹਿਲੀ ਤੁੱਕ ਤੋਂ ਸ਼ੁਰੂ ਕਰਦੇ ਹਾਂ। ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾਰ। ਸੋਚੈ ਦਾ ਮਤਲਬ ਸੋਚ ਰੱਖਣ ਨਾਲ ਜਾਂ ਪਵਿੱਤਰਤਾ ਰੱਖਣ ਨਾਲ, ਸੋਚ ਮਤਲਬ ਪਵਿੱਤਰਤਾ ਜਾਂ ਸੋਚ, ਨਾ ਹੋਵੇ ਦਾ ਮਤਲਬ ਨਹੀਂ ਹੋ ਸਕਦੀ ਜੇ ਸੋਚੀ, ਭਾਵ ਜੇ ਮੈਂ ਸੋਚ ਰੱਖਾਂ। ਇਸ ਲਾਈਨ ਦਾ ਮਤਲਬ ਭਾਵ ਜੇ ਮੈਂ ਲੱਖ ਵਾਰੀ ਵੀ ਇਸ਼ਨਾਨ ਆਦਿ ਕਰਕੇ ਤੀਰਥਾਂ 'ਤੇ ਜਾ ਕੇ ਨਹਾਉਣ ਨਾਲ ਤਨ ਦੀ ਸੋਚ ਕਰਾਂ, ਤਾਂ ਵੀ ਇਸ ਤਰ੍ਹਾਂ ਸੋਚ ਰੱਖਣ ਨਾਲ ਮਨ ਸੁੱਚਾ ਨਹੀਂ ਹੋ ਸਕਦਾ। ਇਹ ਕਰਮਕਾਂਡ ਹਿੰਦੂ ਮਤ ਵਿੱਚ ਜ਼ਿਆਦਾ ਫੇਮਸ ਆ। ਉਹਨਾਂ ਨੇ 68 ਤੀਰਥ ਬਣਾਏ ਨੇ, ਅਤੇ ਉਹ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਕੇ ਸੋਚਦੇ ਨੇ ਕਿ ਉਹਨਾਂ ਦੇ ਸਾਰੇ ਪਾਪ ਧੋਤੇ ਗਏ। ਅੱਜ ਦੇ ਟਾਈਮ ਅਸੀਂ ਗੁਰੂ ਦੇ ਸਿੱਖ ਵੀ ਆਪਣੇ ਸਰੋਵਰਾਂ 'ਤੇ ਪਾਪ ਧੋਣ ਲਈ ਜਾਂਦੇ ਹਾਂ। ਗੁਰੂ ਸਾਹਿਬ ਵੱਲੋਂ ਸਰੋਵਰ ਬਣਾਉਣਾ ਇੱਕ ਸੰਦੇਸ਼ ਸੀ ਬਹੁਤ ਵੱਡਾ ਉਸ ਵੇਲੇ। ਜਾਤ ਪਾਤ ਅਤੇ ਧਰਮਾਂ ਦਾ ਹੰਕਾਰ ਫੈਲੇ ਹੋਣ ਕਰਕੇ ਇੱਕ ਖੂਹ ਦਾ ਪਾਣੀ ਵੀ ਨੀਵੀਂ ਜਾਤ ਵਾਲਾ ਨਹੀਂ ਪੀ ਸਕਦਾ ਸੀ, ਕਤਲ ਕਰ ਦਿੱਤਾ ਜਾਂਦਾ ਸੀ ਜੇ ਇੱਦਾਂ ਕੋਈ ਕਰਦਾ ਸੀ ਤਾਂ। ਗੁਰੂ ਸਾਹਿਬ ਨੇ ਇੱਕ ਸਾਂਝਾ ਸਰੋਵਰ ਬਣਾ ਕੇ ਇੱਕ ਮੈਸੇਜ ਦਿੱਤਾ ਸੀ ਅਤੇ ਕਿਹਾ ਸੀ ਕਿ ਸਰੋਵਰਾਂ ਵਿੱਚ ਕੋਈ ਵੀ ਰੰਗ ਜਾਤ ਪਾਤ ਧਰਮ ਦਾ ਬੰਦਾ ਆ ਕੇ ਇਸ਼ਨਾਨ ਕਰ ਸਕਦਾ। ਬਹੁਤ ਜੁਰਅਤ ਵਾਲਾ ਕੰਮ ਸੀ ਉਸ ਵੇਲੇ ਦਾ, ਅਤੇ ਅੱਜ ਸਾਡੀਆਂ ਭਾਵਨਾਵਾਂ ਨੂੰ ਸੱਟ ਵੱਜਦੀ ਆ, ਕਿਉਂਕਿ ਸਾਨੂੰ ਸ਼ੁਰੂ ਤੋਂ ਇਹੀ ਦੱਸਿਆ ਗਿਆ ਕਿ ਨਹਾਉਣ ਨਾਲ ਵੀ ਪਾਪ ਧੋਤੇ ਜਾਂਦੇ ਨੇ। ਸਾਨੂੰ ਗੁਰੂ ਦੀ ਬਾਣੀ ਖੁਦ 'ਤੇ ਵੀ ਲਾ ਕੇ ਦੇਖਣੀ ਪੈਣੀ ਆ। ਗੁਰੂ ਨਾਨਕ ਸਾਹਿਬ ਦਾ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 687 'ਤੇ, ਤੀਰਥ ਨਾਵਨ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰੂ ਸਾਹਿਬ ਕਹਿੰਦੇ ਮੈਂ ਵੀ ਤੀਰਥ 'ਤੇ ਇਸ਼ਨਾਨ ਕਰਨ ਜਾਂਦਾ ਹਾਂ, ਪਰ ਮੇਰੇ ਵਾਸਤੇ ਤਾਂ ਰੱਬ ਦਾ ਨਾਮ ਹੀ, ਰੱਬੀ ਗੁਣ ਹੀ ਤੀਰਥ ਨੇ। ਗੁਰੂ ਦੇ ਸ਼ਬਦ ਦੀ ਵਿਚਾਰ ਕਰਨਾ ਅਤੇ ਆਪਣੇ ਅੰਦਰ ਸ਼ਬਦ ਨੂੰ ਟਿਕਾਉਣਾ ਹੀ ਤੀਰਥ ਹੈ। ਚਲੋ ਜੇ ਅਸੀਂ ਕਹਿੰਦੇ ਹਾਂ ਕਿ ਸਾਡੇ 24 ਘੰਟੇ ਗੁਰਬਾਣੀ ਚੱਲਦੀ ਹੈ ਅਤੇ ਜਲ ਪਵਿੱਤਰ ਹੋ ਗਿਆ, ਫਿਰ ਤਾਂ ਜਿਨ੍ਹਾਂ ਨੇ ਬਲਾਤਕਾਰੀ ਸਾਧ ਨੂੰ ਮਾਫ਼ੀ ਦਿੱਤੀ ਸੀ ਉਹ ਵੀ ਉੱਥੇ ਹੀ ਇਸ਼ਨਾਨ ਕਰਦੇ ਸੀ, ਉਹ ਵੀ ਪਵਿੱਤਰ ਹੋਣੇ ਚਾਹੀਦੇ ਸੀ। ਜਾਂ ਫਿਰ ਜਿਹੜੇ ਉੱਚ ਕੋਟੀ ਦੇ ਬਾਬੇ ਨੇ ਉਹ ਵੀ ਆਪਦੀ ਪਵਿੱਤਰਤਾ ਲਈ ਕੁੰਭ ਦੇ ਮੇਲੇ 'ਤੇ ਤੁਰੇ ਫਿਰਦੇ ਸੀ, ਕੀ ਗੱਲ ਉਹਨਾਂ ਨੂੰ ਸਾਡਾ ਜਲ ਪਵਿੱਤਰ ਨਹੀਂ ਲੱਗਾ? ਦੱਸੋ, ਇੱਥੇ ਗੱਲ ਸਾਰੀ ਮਨ ਨੂੰ ਚੰਗਾ ਬਣਾਉਣ ਦੀ ਆ। ਸਾਰੀ ਗੁਰਬਾਣੀ ਸਾਡੇ ਮਨ ਨੂੰ ਚੰਗਾ ਬਣਨ 'ਤੇ ਜ਼ੋਰ ਦਿੰਦੀ ਆ। ਗੁਰੂ ਅਰਜਨ ਸਾਹਿਬ ਜੀ ਸੁਖਮਣੀ ਸਾਹਿਬ ਵਿੱਚ ਕਹਿੰਦੇ ਨੇ, ਸੋਚ ਕਰੇ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ 'ਤੇ ਜਾਤ। ਦਿਨ ਰਾਤ ਅਸੀਂ ਆਪਦੇ ਤਨ ਨੂੰ ਪਵਿੱਤਰ ਰੱਖਦੇ ਹਾਂ, ਪਰ ਗੁਰੂ ਸਾਹਿਬ ਤਾਂ ਕਹਿੰਦੇ ਪਿੰਡਾਂ ਸਾਫ਼ ਕਰਨ ਨਾਲ ਮਨ ਦੀ ਮੈਲ ਨਹੀਂ ਲੱਥਦੀ। ਅਸੀਂ ਤਾਂ ਗੁਰੂ ਤੋਂ ਗਿਆਨ ਲੈ ਕੇ ਗੁਣਾਂ ਨੂੰ ਧਾਰਨ ਕਰਨਾ ਸੀ, ਉਹ ਸੁਖਮੀ ਦੇ ਹੁਕਮ ਵਿੱਚ ਆਉਣਾ ਸੀ, ਆਪਣੇ ਮਨ ਨੂੰ ਸੁੱਚਾ ਕਰਨਾ ਸੀ, ਤਨ ਨੂੰ ਨਹੀਂ। ਗੁਰੂ ਨਾਨਕ ਸਾਹਿਬ ਆਸਾ ਦੀ ਵਾਰ 'ਚ ਕਹਿੰਦੇ ਨੇ, ਕਹੋ ਨਾਨਕ ਸੱਚ ਧਿਆਈਏ, ਸੁੱਚ ਹੋਵੇ ਤਾਂ ਸੱਚ ਪਾਈਏ। ਹੇ ਨਾਨਕ ਆਖ, ਸੱਚੇ ਮਾਲਕ ਨੂੰ ਧਿਆਉਣਾ ਚਾਹੀਦਾ ਹੈ। ਸੁੱਚ ਤਾਂ ਉਦੋਂ ਹੀ ਹੋ ਸਕਦੀ ਹੈ ਜਦੋਂ ਸੱਚਾ ਮਾਲਕ ਮਿਲ ਪਏ, ਅਤੇ ਮਿਲਣਾ ਸਾਡੇ ਅੰਦਰੋਂ ਹੀ ਹੈ ਚੰਗੇ ਗੁਣਾਂ ਦੇ ਰੂਪ ਵਿੱਚ। ਅਗਲੀ ਤੁੱਕ ਆ ਜੀ, ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਚੁੱਪੇ ਦਾ ਮਤਲਬ ਚੁੱਪ ਕਰਕੇ ਰਹਿਣ ਨਾਲ, ਚੁੱਪ ਮਤਲਬ ਮਨ ਦੀ ਸ਼ਾਂਤੀ ਜਾਂ ਮਨ ਦਾ ਟਿਕਾਓ, ਨਾ ਹੋਵੇ ਮਤਲਬ ਨਹੀਂ ਹੋ ਸਕਦੀ, ਜੇ ਲਾਏ ਰਹਾਂ ਮਤਲਬ ਜੇ ਮੈਂ ਲਾਈ ਰੱਖਾਂ, ਲਿਵਤਾਰ ਮਤਲਬ ਇੱਕ ਤਾਰ ਸਮਾਧੀ, ਜੇ ਮੈਂ ਸਰੀਰ ਦੀ ਇੱਕ ਤਾਰ ਸਮਾਧੀ ਲਾਈ ਰੱਖਾਂ ਤਾਂ ਵੀ ਇਸ ਤਰ੍ਹਾਂ ਚੁੱਪ ਕਰਕੇ ਬਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ। ਅਸੀਂ ਸਮਾਧੀਆਂ ਲਾ ਕੇ ਉਸ ਰੱਬ ਨੂੰ ਲੱਭਣਾ ਚਾਹੁੰਦੇ ਹਾਂ ਜੋ ਕਿ ਨਿਰੇ ਪਖੰਡ ਤੋਂ ਇਲਾਵਾ ਕੁਝ ਨਹੀਂ, ਕਿਉਂਕਿ ਮਨ ਨਹੀਂ ਸ਼ਾਂਤ ਬਹਿੰਦਾ, ਮਨ ਕੋਈ ਨਾ ਕੋਈ ਦੌੜ ਵਿੱਚ ਭੱਜਦਾ ਰਹਿੰਦਾ। ਹਾਂਜੀ, ਇਕੱਲੇ ਬਹਿ ਕੇ ਮੈਡੀਟੇਸ਼ਨ ਕਰਨਾ ਜਾਂ ਇਕੱਲੇ ਬਹਿ ਕੇ ਆਪਦੇ ਨਾਲ ਗੱਲਾਂ ਕਰਨੀਆਂ ਅਤੇ ਆਪਣੀ ਮੈਂਟਲ ਹੈਲਥ 'ਤੇ ਕੰਮ ਕਰਨਾ ਹੋਰ ਗੱਲ ਆ, ਅਤੇ ਅੱਖਾਂ ਬੰਦ ਕਰਕੇ ਸੋਚਣਾ ਕਿ ਤੁਹਾਨੂੰ ਰੱਬ ਦੇਖ ਪਏ, ਫਿਰ ਮੂਲ ਮੰਤਰ ਦੇ ਅਕਾਲ ਮੂਰਤ ਵਾਲੇ ਸਿਧਾਂਤ ਨੂੰ ਕਿੱਥੇ ਰੱਖੋਗੇ? ਉਹ ਮਾਲਕ ਤਾਂ ਨਿਰਾਕਾਰ ਹੈ, ਉਸਦਾ ਕੋਈ ਰੰਗ ਰੂਪ ਨਹੀਂ ਹੈ। ਮੋਨੀ ਸਾਧ ਬਣ ਕੇ ਲੋਕਾਂ ਨੂੰ ਦਿਖਾਉਣਾ ਕਿ ਉਹਨਾਂ ਦੀ ਰੱਬ ਨਾਲ ਪਤਾ ਨਹੀਂ ਕਿੰਨੀ ਕੁ ਲਿਵ ਲੱਗੀ ਹੋਈ ਹੈ, ਪਰ ਮਨ ਤਾਂ ਦੌੜ ਭੱਜ ਵਿੱਚ ਭੱਜਿਆ ਹੀ ਫਿਰਦਾ। ਇਹਦੇ ਰਿਲੇਟਡ ਗੁਰੂ ਅਰਜਨ ਸਾਹਿਬ ਮਾਰੂ ਮੱਲਾ ਪੰਜਵਾਂ 'ਤੇ ਕਹਿੰਦੇ ਨੇ, ਮੋਨੀ ਹੋਏ ਬੈਠਾ ਇਕਾਂਤੀ ਹਿਰਦੇ ਕਲਪਨ ਗਾਠਾ, ਕੋਈ ਮੋਮਧਾਰੀ ਬਣ ਕੇ ਇਕੱਲਾ ਬੈਠਾ ਹੋਇਆ ਹੈ, ਪਰ ਉਹਦੇ ਮਨ ਵਿੱਚ ਮਾਨਸਿਕ ਦੌੜ ਭੱਜ ਦੀ ਗੰਢ ਬੱਝੀ ਹੋਈ ਹੈ। ਗੁਰੂ ਨਾਨਕ ਸਾਹਿਬ ਸੂਈ ਮਹੱਲਾ ਪਹਿਲਾ 'ਤੇ ਕਹਿੰਦੇ ਨੇ, ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਕਿ ਘਰੋਂ ਬਾਹਰ ਮੜੀਆਂ ਵਿੱਚ ਮਸਾਣਾਂ ਵਿੱਚ ਰਹਿ ਕੇ ਰੱਬ ਨਹੀਂ ਮਿਲਦਾ, ਨਾ ਤਾਂ ਰੱਬ ਸਮਾਧੀਆਂ ਲਾ ਕੇ ਮਿਲਦਾ। ਸਿੱਖੋ ਬਚ ਜਾਓ, ਗੁਰੂ ਸਾਹਿਬ ਤਾਂ ਜੋਗੀਆਂ ਨੂੰ ਪਹਾੜਾਂ ਤੋਂ ਥੱਲੇ ਲਾ ਕੇ ਲੈ ਕੇ ਆਏ ਸੀ, ਇੱਥੇ ਤਾਂ ਰੱਬ ਨੂੰ ਮਿਲਾਉਣ ਦੀਆਂ ਕਲਾਸਾਂ ਲੱਗਦੀਆਂ ਨੇ, ਤੁਹਾਨੂੰ ਰੱਬ ਨੂੰ ਮਿਲਾਉਣ ਦੇ ਦਾਅਵੇ ਕੀਤੇ ਜਾਂਦੇ ਨੇ, ਯੋਗ ਸਾਧਨਾ ਰਾਹੀਂ ਵਾਹਿਗੁਰੂ ਵਾਹਿਗੁਰੂ ਕਰਾ ਕੇ ਤੁਹਾਡਾ ਦਸਮ ਦੁਆਰ ਖੋਲ੍ਹਿਆ ਜਾਂਦਾ। ਅਤੇ ਕਈ ਮਾਨਸਿਕ ਤੌਰ 'ਤੇ ਬਿਮਾਰ ਸਾਡੇ ਭੈਣ ਭਰਾ ਉੱਥੇ ਜਾ ਕੇ ਜਦੋਂ ਭੁਲੇਖਾ ਖਾਂਦੇ ਨੇ ਕਿ ਉਹਨਾਂ ਨੇ ਰੱਬ ਨੂੰ ਲੱਭ ਲਿਆ, ਉਹ ਸਮਝ ਲੈਂਦੇ ਨੇ, ਫਿਰ ਦੁਨੀਆਂ ਨੂੰ ਆ ਕੇ ਸੂਰਜ 'ਤੇ ਜਾ ਕੇ ਆਉਣ ਦੀਆਂ ਗੱਪ ਕਹਾਣੀਆਂ ਸੁਣਾਉਂਦੇ ਨੇ। ਕੋਈ ਮੱਥੇ ਦੇ ਸੈਂਟਰ ਵਿੱਚ ਦਸਵਾਂ ਦੁਆਰ ਦੱਸਦਾ, ਕੋਈ ਦੱਸਦਾ ਕਿ ਜਦੋਂ ਰੱਬ ਮਿਲ ਪੈਂਦਾ ਅਤੇ ਕੰਨਾਂ ਵਿੱਚ ਸੋ ਹਵਾਈ ਜਹਾਜ਼ਾਂ ਦੀ ਆਵਾਜ਼ ਗੂੰਜਦੀ ਆ, ਜੋ ਕਿ ਇੱਕ ਹਾਸੋਹੀਣੀ ਗੱਲ ਆ। ਸਿੱਖੋ ਤੁਹਾਡੀ ਮਰਜ਼ੀ ਆ, ਜਾਂ ਤਾਂ ਗੁਰੂ ਦੀ ਮੱਤ ਲੈ ਲਓ ਜਾਂ ਹੋਰਾਂ ਦੀ। ਅਗਲੀ ਤੋਕਾ ਜੀ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਭੁੱਖਿਆ ਮਤਲਬ ਲਾਲਚ ਦੇ ਅਧੀਨ ਰਿਹਾ, ਭੁੱਖ ਮਤਲਬ ਤ੍ਰਿਸ਼ਨਾ ਜਾਂ ਲਾਲਚ, ਨਾ ਉਤਰੀ ਮਤਲਬ ਦੂਰ ਨਹੀਂ ਹੋ ਸਕਦੀ, ਬੰਨਾ ਮਤਲਬ ਜੇ ਮੈਂ ਸਾਂਭ ਲਵਾਂ, ਪੁਰੀਆਂ ਭਾਰ ਮਤਲਬ ਪਵਣਾਂ ਦੇ ਭਾਰ। ਜੇ ਮੈਂ ਸਾਰੇ ਭਵਣਾਂ ਦੇ ਭਾਰ ਅਤੇ ਉਹਨਾਂ ਦੇ ਧਨ ਪਦਾਰਥ ਵੀ ਸਾਂਭ ਲਵਾਂ, ਤਾਂ ਵੀ ਲਾਲਚ ਦੇ ਅਧੀਨ ਰਿਹਾ, ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ। ਇੱਥੇ ਵੀ ਗੱਲ ਮਨ ਨੂੰ ਸ਼ਾਂਤ ਕਰਨ ਦੀ ਹੈ। ਅਸੀਂ ਬੜੀ ਵਾਰ ਦੁਨੀਆਂ ਦੇ ਮਹਿੰਗੇ ਮਹਿੰਗੇ ਪਦਾਰਥ ਇਕੱਠੇ ਕਰ ਲੈਂਦੇ ਹਾਂ, ਪਰ ਮਨ ਵਿੱਚ ਲਾਲਚ ਫਿਰ ਵੀ ਰਹਿੰਦਾ, ਮਨ ਸ਼ਾਂਤ ਨਹੀਂ ਹੁੰਦਾ। ਸਾਰੀ ਜ਼ਿੰਦਗੀ ਅਸੀਂ ਦੌੜਦੇ ਰਹਿੰਦੇ ਹਾਂ, ਫਿਰ ਵੀ ਭੁੱਖ ਨਹੀਂ ਰੱਜਦੀ। ਗੁਰੂ ਸਾਹਿਬ ਮਾਝਦੀ ਵਾਰ 'ਚ ਕਹਿੰਦੇ ਨੇ, ਨਾਨਕ ਭੁੱਖਾ ਤਾਂ ਰਜੇ ਜਾਂ ਗੁਣ ਕੇ ਗੁਣੀ ਸਮਾਏ। ਹੇ ਨਾਨਕ, ਲਾਲਚ ਦਾ ਮਾਰਿਆ ਮਨੁੱਖ ਉਦੋਂ ਹੀ ਤ੍ਰਿਪਤ ਹੋ ਸਕਦਾ ਹੈ ਜਦੋਂ ਅਸੀਂ ਉਸ ਗੁਣੀ ਮਾਲਕ ਦੇ ਗੁਣ ਉਚਾਰ ਕੇ ਗੁਣਾਂ ਵਿੱਚ ਲੀਨ ਹੋ ਜਾਈਏ। ਇਹ ਮਾਇਆ, ਇਹ ਧਨ ਪਦਾਰਥ ਇੱਥੇ ਹੀ ਰਹਿ ਜਾਣ ਵਾਲੇ ਨੇ, ਗੱਲ ਤਾਂ ਗੁਣਾਂ ਨੂੰ ਧਾਰਨ ਕਰਨ ਦੀ ਸੀ। ਬੰਦਾ ਰੱਬੀ ਗੁਣਾਂ ਨੂੰ ਛੱਡ ਕੇ ਇਸ ਸੰਸਾਰ ਰੂਪੀ ਮਾਇਆ ਵਿੱਚ ਗ੍ਰਸਤ ਰਹਿੰਦਾ ਹੈ। ਗੁਰੂ ਅਮਰਦਾਸ ਜੀ ਆਨੰਦ ਸਾਹਿਬ ਦੀ ਬਾਣੀ ਵਿੱਚ ਕਹਿੰਦੇ ਨੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਗੁਰੂ ਅਮਰਦਾਸ ਜੀ ਕਹਿੰਦੇ, ਮਾਇਆ ਵਿੱਚ ਫਸ ਕੇ ਬੰਦਾ ਰੱਬ ਨੂੰ ਵੀ ਭੁਲਾ ਦਿੰਦਾ ਹੈ, ਫਿਰ ਆਤਮਿਕ ਦੁੱਖਾਂ ਵਿੱਚ ਫਸਿਆ ਰਹਿੰਦਾ ਹੈ। ਅਗਲੀ ਤੋਕਾ ਜੀ, ਸਹਿਸ ਸਿਆਣਪਾ ਲਾਖੋ ਹੈ ਤਾਂ ਇੱਕ ਨਾ ਚੱਲੇ ਨਾਲ। ਸਹਿਸ ਮਤਲਬ ਹਜ਼ਾਰਾਂ, ਸਿਆਣਪਾ ਮਤਲਬ ਚਲਾਕੀਆਂ, ਹੋਏ ਦਾ ਮਤਲਬ ਹੋਵਣ। ਜੇ ਰੱਬ ਨੂੰ ਪਾਉਣ ਲਈ ਮੇਰੇ ਅੰਦਰ ਲੱਖਾਂ ਅਤੇ ਹਜ਼ਾਰਾਂ ਚਤੁਰਾਈਆਂ ਵੀ ਹੋਵਣ, ਤਾਂ ਉਹਨਾਂ ਵਿੱਚੋਂ ਇੱਕ ਵੀ ਚਤੁਰਾਈ ਸਾਥ ਨਹੀਂ ਦਿੰਦੀ। ਇਸ ਤੁੱਕ ਨੂੰ ਅਸੀਂ ਐਗਜ਼ਾਮਪਲ ਰਾਹੀਂ ਸਮਝਾਂਗੇ। ਗੁਰੂ ਅੰਗਦ ਸਾਹਿਬ ਜੀ ਆਸਾ ਦੀ ਵਾਰ ਵਿੱਚ ਕਹਿੰਦੇ ਨੇ, ਏਕ ਨਹੀਂ ਦਾਤ ਆਪਸ ਤੇ ਜੋ ਪਾਈਏ, ਨਾਨਕ ਸਾ ਕਰਾਮਾਤ ਸਾਹਿਬ ਤੁੱਠੇ ਜੋ ਮਿਲੇ। ਗੁਰੂ ਅੰਗਦ ਸਾਹਿਬ ਕਹਿੰਦੇ ਵੀ ਇਹ ਕਿੱਦਾਂ ਦੀ ਦਾਤ ਹੈ ਜਿਹੜੀ ਤੂੰ ਆਪਣੇ ਆਪ ਹੀ ਪਾ ਲਈ ਹੈ। ਹੇ ਨਾਨਕ, ਮਾਲਕ ਦੀ ਬਖਸ਼ੀਸ਼ ਤਾਂ ਉਹੀ ਹੈ ਜੋ ਮਾਲਕ ਦੇ ਖੁਸ਼ ਹੋਇਆਂ ਮਿਲਦੀ ਹੈ। ਭਾਵ ਕਿ ਇਹ ਕਿੱਦਾਂ ਦੀ ਦਾਤ ਹੈ ਜਿਹੜੀ ਅਸੀਂ ਆਪ ਹੀ ਸੋਚ ਰਹੇ ਹਾਂ ਕਿ ਜੇ ਮੈਂ ਤੀਰਥਾਂ 'ਤੇ ਜਾ ਕੇ ਸੁੱਚਾ ਹੋ ਜਾਂ ਫਿਰ ਮੈਨੂੰ ਰੱਬ ਮਿਲ ਜੂਗਾ। ਮੈਂ ਆਪ ਹੀ ਸੋਚ ਲਿਆ ਕਿ ਜੇ ਮੈਂ ਚੁੱਪ ਕਰਕੇ ਸਮਾਧੀ ਲਾਈ ਰੱਖਾਂ ਫਿਰ ਮੈਨੂੰ ਰੱਬ ਦਿਖ ਪਊਗਾ। ਗੁਰੂ ਸਾਹਿਬ ਕਹਿੰਦੇ, ਦਾਤ ਤਾਂ ਉਹੀ ਹੈ ਜੋ ਉਸ ਮਾਲਕ ਦੇ ਤਰੁੱਠਿਆਂ ਹੀ ਮਿਲਦੀ ਹੈ। ਅਗਲੀ ਤੁੱਕਾਂ ਆ ਜੀ, ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਿਵ ਦਾ ਮਤਲਬ ਕਿਵੇਂ, ਸਚਿਆਰਾ ਦਾ ਮਤਲਬ ਸੱਚ ਦੀ ਪ੍ਰਾਪਤੀ ਦੇ ਯੋਗ, ਹੋਈਏ ਮਤਲਬ ਕਿਵੇਂ ਹੋਈਏ, ਕੂੜੇ ਪਾਲ ਦਾ ਮਤਲਬ ਝੂਠ ਦੀ ਕੰਧ ਜਾਂ ਝੂਠ ਦਾ ਪਰਦਾ। ਇੱਥੇ ਗੁਰੂ ਨਾਨਕ ਸਾਹਿਬ ਸਵਾਲ ਕਰ ਰਹੇ ਨੇ ਕਿ ਅਸੀਂ ਉਸ ਸੱਚੇ ਦੇ ਪ੍ਰਕਾਸ਼ ਹੋਣ ਲਈ ਕਿਵੇਂ ਯੋਗ ਬਣੀਏ, ਸਾਡੇ ਅੰਦਰ ਝੂਠ ਦਾ ਪਰਦਾ ਕਿਵੇਂ ਟੁੱਟ ਸਕਦਾ। ਅੱਗੇ ਗੁਰੂ ਨਾਨਕ ਸਾਹਿਬ ਜਵਾਬ ਵੀ ਦਿੰਦੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦਾ ਮਤਲਬ ਹੁਕਮ ਵਿੱਚ, ਰਜਾਈ ਮਤਲਬ ਰਜਾ ਦਾ ਮਾਲਕ ਅਕਾਲ ਪੁਰਖ, ਲਿਖਿਆ ਨਾਲ ਦਾ ਮਤਲਬ ਧੁਰ ਤੋਂ ਹੀ ਨਾਲ ਲਿਖਿਆ ਹੈ। ਹੇ ਨਾਨਕ, ਅਕਾਲ ਪੁਰਖ ਦੇ ਹੁਕਮ ਵਿੱਚ ਚੱਲਣਾ ਹੀ ਇੱਕੋ ਵਿਧੀ ਹੈ, ਜਦੋਂ ਜਗਤ ਬਣਿਆ ਹੈ ਉਦੋਂ ਦੀ ਚੱਲੀ ਆ ਰਹੀ ਹੈ। ਕੂੜ ਦੀ ਕੰਧ ਤੋੜਨ ਲਈ ਉਸ ਹੁਕਮੀ ਦੇ ਹੁਕਮ ਵਿੱਚ ਚੱਲਣਾ ਚਾਹੀਦਾ ਹੈ। ਹੁਕਮ ਕੀ ਹੈ ਇਹ ਤਾਂ ਗੁਰੂ ਦੇ ਕੋਲ ਹੀ ਆ ਕੇ ਪਤਾ ਲੱਗੂ। ਸੱਚੇ ਗਿਆਨ ਦੀ ਸ਼ਰਨ ਪਿਆ ਹੀ ਮਾਲਕ ਦੇ ਸਹੀ ਹੁਕਮ ਦੀ ਪਛਾਣ ਹੋ ਸਕਦੀ ਹੈ। ਭੱਟ ਨਾਲ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1399 ਤੇ ਕਹਿੰਦੇ ਨੇ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ, ਸੱਚੇ ਗਿਆਨ ਤੋਂ ਬਿਨਾਂ ਸਾਡੇ ਜੀਵਨ ਵਿੱਚ ਹਨੇਰਾ ਹੀ ਹਨੇਰਾ ਹੈ। ਗੁਰੂ ਤੋਂ ਬਿਨਾਂ ਸਮਝ ਨਹੀਂ ਆ ਸਕਦੀ, ਗੁਰੂ ਤੋਂ ਬਿਨਾਂ ਸੁਰਤ ਉੱਚੀ ਨਹੀਂ ਹੋ ਸਕਦੀ ਅਤੇ ਨਾ ਜੀਵਨ ਵਿੱਚ ਸਫਲਤਾ ਪ੍ਰਾਪਤ ਹੁੰਦੀ ਹੈ। ਗੁਰੂ ਤੋਂ ਬਿਨਾਂ ਵਿਕਾਰਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖਿਆ ਲਈਏ ਅਤੇ ਸਿੱਖੀ ਵਿੱਚ ਅਸੀਂ ਜੋ ਧਰਮ ਦੇ ਨਾਮ 'ਤੇ ਕਰਮ ਕਾਂਡ ਕਰ ਰਹੇ ਹਾਂ ਉਸ ਨੂੰ ਪਛਾਣੀਏ ਅਤੇ ਮੁਕਤ ਹੋਈਏ। ਗੁਰੂ ਦੀ ਸਿੱਖਿਆ ਹੀ ਸਾਨੂੰ ਡਰਾਮਿਆਂ ਤੋਂ ਮੁਕਤ ਕਰ ਸਕਦੀ ਹੈ। ਹਰ ਰੋਜ਼ ਦਾ ਭਾਵੇਂ ਇੱਕ ਹੀ ਸ਼ਬਦ ਅਰਥਾਂ ਸਮੇਤ ਪੜ੍ਹੀਏ, ਪਰ ਸ਼ਬਦ ਨੂੰ ਪੜ੍ਹ ਕੇ ਅਤੇ ਸ਼ਬਦ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਮਾਈਏ। ਅਗਲੀ ਵਾਰੀ ਅਸੀਂ ਹੁਕਮ ਬਾਰੇ ਸਮਝਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।